ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਮ ਕਲੀ ਮਹੱਲਾ ਪਹਿਲਾ ਸੁਰਤ ਸ਼ਬਦ ਸਾਖੀ ਮੇਰੀ ਸਿੰਘ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਸੁਰਤ ਸ਼ਬਦ ਸਾਖੀ ਮੇਰੀ ਸਿੰਘ ਬਾਜੈ ਲੋਕ ਸੁਣੇ ਪਤ ਝੋਲੀ ਮੰਗਣ ਕੈ ਤਾਈ ਭਿਖਿਆ ਨਾਮ ਪੜੇ ਬਾਬਾ ਗੋਰਖ ਜਾਗੈ ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ ਰਹਾਉ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ ਮਰਨ ਜੀਵਨ ਕਉ ਧਰਤੀ ਦੀਨੀ ਏਤੇ ਗੁਣ ਵਿਸਰੇ ਸਿੱਧ ਸਾਧਕ ਅਰ ਜੋਗੀ ਜੰਗਮ ਪੀਰ ਪੁਰਸ ਬਹੁ ਤੇਰੇ ਜੇ ਤਿਨ ਮਿਲਾ ਤਾਂ ਕੀਰਥ ਆਖਾ ਤਾ ਮਨ ਸੇਵ ਕਰੇ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲ ਹੈ ਜਨ ਨਾਨਕ ਤਿਨ ਜਮ ਕਿਆ ਕਰੈ ਕਾਗਦ ਲੂਣ ਰਹਿ ਕ੍ਰਿਤ ਸੰਗੇ ਪਾਣੀ ਕਮਲ ਰਹਿ ਐਸੇ ਭਗਤ ਮਿਲ ਹੈ ਜਨ ਨਾਨਕ ਤਿਨ ਜਮ ਕਿਆ ਕਰੈ ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਬਡਭਾਗੇ ਹੋ ਸਤਿਗੁਰੂ ਜੀ ਦੀ ਬਖਸ਼ਿਸ਼ ਰਹਿਮਤ ਦਾ ਸਦਕਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਸਤਿਗੁਰੂ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਹਰ ਰੋਜ਼ ਦੇ ਨਿਤਨੇਮ ਅਨੁਸਾਰ ਆਪ ਜੀ ਜੁੜ ਬੈਠੇ ਹੋ। ਅੱਜ ਧੰਨ ਗੁਰੂ ਰਾਮਦਾਸ ਸੱਚੇ ਸਤਿਗੁਰੂ ਸੋਢੀ ਸੁਲਤਾਨ ਜੀ ਨੇ ਜੋ ਬਖਸ਼ਿਸ਼ ਰਹਿਮਤ ਕਰਕੇ ਅੰਮ੍ਰਿਤ ਵੇਲੇ ਸਾਡੇ ਲਈ ਹੁਕਮ ਬਖਸ਼ਿਸ਼ ਕੀਤਾ, ਉਸ ਸ਼ਬਦ ਦੀ ਵਿਚਾਰ ਹਰ ਰੋਜ਼ ਦੀ ਤਰ੍ਹਾਂ ਕੁਝ ਸਮਾਂ ਆਪਾਂ ਕਰਨੀ ਹੈ ਰਲ ਮਿਲ ਕੇ। ਬਡਭਾਗੇ ਹਾਂ ਇਹ ਸਤਸੰਗਤ ਦੀਆਂ ਘੜੀਆਂ ਆਪਾਂ ਨੂੰ ਪ੍ਰਾਪਤ ਹੋਈਆਂ, ਅਤੇ ਆਓ ਸਾਰੇ ਰਲ ਮਿਲ ਕੇ ਸਤਸੰਗਤ ਜੀ ਇਹਨਾਂ ਘੜੀਆਂ ਨੂੰ ਸੱਚਮੁੱਚ ਸਤਸੰਗਤ ਦੀਆਂ ਘੜੀਆਂ ਬਣਾ ਸਕੀਏ, ਕਿਉਂਕਿ ਸਤਿਗੁਰ ਦੇ ਪਾਵਨ ਵਚਨ ਨੇ ਸਤਸੰਗਤ ਕੇਵਲ ਉਸ ਨੂੰ ਆਖਿਆ ਜਾ ਸਕਦਾ ਜਿੱਥੇ ਕੇਵਲ ਇੱਕ ਹੀ ਹੋਏ, ਕੇਵਲ ਇੱਕ ਦੀ ਉਸਤਤ, ਕੇਵਲ ਇੱਕ ਨਾਲ ਜੁੜਿਆ ਹੋਏ ਮਨ। ਜੇ ਸਤ ਸੰਗਤ ਵਿੱਚ ਬੈਠੇ ਹਾਂ, ਮਨ ਉਡਾਰੀਆਂ ਮਾਰ ਰਿਹਾ, ਮਨ ਇਕਾਗਰ ਨਹੀਂ, ਮਨ ਇੱਕ ਦੀ ਉਸਤਤ ਨਹੀਂ ਜੁੜਿਆ, ਤੇ ਇੱਥੇ ਬੈਠੇ ਵੀ ਸਤ ਸੰਗਤ ਤੋਂ ਵਾਂਝੇ ਰਹਿ ਜਾਵਾਂਗੇ। ਸਤ ਸੰਗਤ ਦੇ ਲਈ, ਸਤ ਸੰਗਤ ਦੇ ਪਾਤਰ ਬਣਨ ਵਾਸਤੇ ਇਹ ਜ਼ਰੂਰੀ ਹੈ ਕਿ ਆਪਾਂ ਇੱਕ ਦੇ ਨਾਲ ਜੁੜ ਕੇ, ਇੱਕ ਦੀ ਉਸਤਤ, ਇੱਕ ਦੀ ਸਿਫਤ ਸਲਾਹ, ਇੱਕ ਦੇ ਨਾਲ ਜੁੜ ਕੇ ਇਹਨਾਂ ਘੜੀਆਂ ਨੂੰ ਸੱਚਮੁੱਚ ਸੰਗਤ ਦੀਆਂ ਘੜੀਆਂ ਬਣਾਈਏ। ਸਤਿਗੁਰ ਦੇ ਪਾਵਨ ਵਚਨ ਨੇ ਸਤ ਸੰਗਤ ਕੈਸੀ ਜਾਣੀ ਹੈ, ਸਤ ਸੰਗਤ ਕਿਵੇਂ ਦੀ ਹੁੰਦੀ ਹੈ, ਕਿਹਨੂੰ ਕਿਹਾ ਜਾਂਦਾ ਹੈ ਸਤ ਸੰਗਤ, ਤੇ ਨਾਲ ਹੀ ਸਤਿਗੁਰ ਨੇ ਜਵਾਬ ਦਿੱਤਾ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ, ਜਿੱਥੇ ਕੇਵਲ ਇੱਕ ਨਾਮ, ਇੱਕ ਦੀ ਗੱਲ ਹੋਏ, ਇੱਕ ਦੀ ਸਿਫਤ ਹੋਏ, ਤੇ ਜਿੰਨੇ ਬੈਠਣ ਵਾਲੇ ਇੱਕ ਨਾਲ ਜੁੜੇ ਹੋਣ। ਆਓ ਸਾਰੀਆਂ ਸੰਗਤਾਂ ਇੱਕ ਨਾਲ ਜੁੜ ਕੇ ਇਹਨਾਂ ਪਲਾਂ ਨੂੰ, ਇਹਨਾਂ ਘੜੀਆਂ ਨੂੰ ਆਪਾਂ ਸਫਲ ਬਣਾ ਸਕੀਏ। ਅੱਜ ਦਾ ਜੋ ਸ਼ਬਦ ਧੰਨ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਹੈ, ਇਹਨੂੰ ਪਹਿਲਾਂ ਕੁਝ ਕੁ ਅਰਥ ਭਾਵ ਸਮਝ ਲਈਏ ਤਾਂ ਕਿ ਅੱਖਰੀ ਅਰਥਾਂ ਦੇ ਵਿੱਚ ਸਤਿਗੁਰੂ ਸਾਨੂੰ ਕੀ ਸਮਝਾਉਣਾ ਚਾਹੁੰਦੇ ਨੇ ਇਹ ਸੌਖਾ ਸਮਝ ਆ ਸਕੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਸੱਚੇ ਪਾਤਸ਼ਾਹ, ਉਹਨਾਂ ਨੇ ਚਾਰ ਉਦਾਸੀਆਂ ਕੀਤੀਆਂ, ਭਰਮਣ ਕੀਤਾ ਇਸ ਕਰਕੇ ਕਿ ਜਿੱਥੇ ਵੀ ਉਹਨਾਂ ਨੂੰ ਦਿਸਿਆ ਕਿ ਲੋਕ ਤੁਰੇ ਤੇ ਰੱਬ ਦੇ ਥਾਂ ਨਾਂ ਤੇ ਹੈ, ਰੱਬ ਦੇ ਰਸਤੇ ਤੇ ਤੁਰੇ ਆ, ਪਰ ਉਹ ਰਸਤਾ ਰੱਬ ਤੋਂ ਦੂਰ ਲਿਜਾਣ ਵਾਸਤੇ ਵੀ ਕਈ ਵਾਰ ਕਾਰਗਰ ਸਿੱਧ ਹੋ ਜਾਂਦਾ ਹੈ, ਤੁਰਿਆ ਤੇ ਰੱਬ ਨੂੰ ਮਿਲਣ ਵਾਸਤੇ ਹੈ। ਪਰ ਜਿੱਥੇ ਵੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਗਏ, ਉਹਨਾਂ ਨੇ ਭੁੱਲਿਆ ਹੋਇਆਂ ਨੂੰ, ਭਟਕਿਆ ਹੋਇਆਂ ਨੂੰ ਰੱਬ ਦੇ ਨਾਲ ਜੋੜਨ ਦਾ ਯਤਨ ਕੀਤਾ। ਤੇ ਇੱਕ ਗੱਲ, ਜਦੋਂ ਵੀ ਗੁਰੂ ਨਾਨਕ ਦੇਵ ਜੀ ਨੇ ਭ੍ਰਮਣ ਕੀਤਾ, ਉਹਨਾਂ ਤੇ ਪੰਡਾਂ ਦੀਆਂ ਪੰਡਾਂ ਸਵਾਲਾਂ ਦੀਆਂ ਕੀਤੀਆਂ ਗਈਆਂ, ਚਾਹੇ ਉਹ ਹਰਿਦੁਆਰ ਗਏ, ਉੱਥੇ ਬ੍ਰਾਹਮਣਾਂ ਨੇ ਸਵਾਲ ਤੇ ਸਵਾਲ, ਚਾਹੇ ਉਹ ਸਿੱਧਾਂ ਕੋਲ ਗਏ, ਸਿੱਧਾਂ ਨੇ ਸਵਾਲ ਤੇ ਸਵਾਲ, ਚਾਹੇ ਉਹ ਮਸੀਤ ਵਿੱਚ ਚਲੇ ਗਏ, ਚਾਹੇ ਉਹ ਮੱਕੇ ਵਿੱਚ ਚਲੇ ਗਏ, ਸਵਾਲਾਂ ਦੀਆਂ ਲੜੀਆਂ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੋਈ ਸਵਾਲ ਦੀ ਪੰਡ ਆਪਣੇ ਸਿਰ ਤੇ ਨਹੀਂ ਚੱਕੀ, ਉਹ ਸਵਾਲਾਂ ਦੀਆਂ ਪੰਡਾਂ ਚੱਕ ਕੇ ਨਹੀਂ ਤੁਰੇ ਦੁਨੀਆਂ ਤੇ। ਉਹਨਾਂ ਨੇ ਕੇਵਲ ਜਿਹੜੇ ਲੋਕਾਂ ਦੇ ਸਵਾਲ ਸਨ, ਜਿਨ੍ਹਾਂ ਨੇ ਸਵਾਲਾਂ ਦੀਆਂ ਝੜੀਆਂ ਲਾਈਆਂ, ਲਾਈਨਾਂ ਲਾਈਆਂ ਸਵਾਲਾਂ ਦੀਆਂ, ਸਿਰਫ ਉਹਨਾਂ ਦੇ ਜਵਾਬ ਦਿੱਤੇ। ਔਰ ਜਵਾਬ ਵੀ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਦਿੱਤੇ ਕਿ ਨਾਲ ਦੀ ਨਾਲ ਇਹੋ ਜਿਹਾ ਜਵਾਬ ਦਲੀਲ ਦੇ ਨਾਲ ਕਿ ਅਗਲਾ ਪਰਮਾਤਮਾ ਦੇ ਚਰਨਾਂ ਨਾਲ ਜੁੜ ਜਾਏ। ਔਰ ਇੱਕ ਵੀ ਸਵਾਲ, ਇੱਕ ਵੀ ਗੋਸ਼ਟੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਇਸ ਤਰੀਕੇ ਨਾਲ ਨਹੀਂ ਕੀਤੀ ਕਿ ਸਾਨੂੰ ਗਿਆਨ ਬਹੁਤ ਹੈ, ਅਸੀਂ ਤੁਹਾਨੂੰ ਗਿਆਨ ਵੰਡਣ ਆਏ ਹਾਂ, ਉਸ ਗਿਆਨ ਦੇ ਹੰਕਾਰ ਨਾਲ ਨਹੀਂ। ਸਤਿਗੁਰੂ ਜੀ ਨੇ ਕੇਵਲ ਤੇ ਕੇਵਲ ਉਹ ਗਿਆਨ ਦਿੱਤਾ ਜਿਹਦੇ ਨਾਲ ਇਹ ਮਨੁੱਖਤਾ ਪਰਮਾਤਮਾ ਦੇ ਨਾਲ ਜੁੜ ਜਾਏ, ਜਿਹਦੇ ਨਾਲ ਇਸ ਜੀਵਨ ਦਾ ਮਨੋਰਥ ਪੂਰਾ ਹੋ ਜਾਏ, ਜੋ ਸਾਨੂੰ ਸਤਿਗੁਰੂ ਜੀ ਨੇ ਇਸ ਸੰਸਾਰ ਤੇ ਭੇਜਿਆ ਨਾ ਮਨੁੱਖ ਦਾ ਸਰੀਰ ਦੇ ਕੇ, ਇਹਦਾ ਕੋਈ ਪ੍ਰਯੋਜਨ ਹੈ, ਉਹ ਪ੍ਰਯੋਜਨ ਪੂਰਾ ਹੋ ਜਾਏ, ਇਹ ਦੁਨੀਆ ਸਵਰਗ ਬਣ ਜਾਏ। ਇਸ ਕਰਕੇ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਇਸ ਦੁਨੀਆ ਦਾ ਭ੍ਰਮਣ ਕੀਤਾ, ਉਦਾਸੀਆਂ ਕੀਤੀਆਂ, ਔਰ ਜਿਹੜੇ ਜਿਹੜੇ ਕਿਸੇ ਦੇ ਵੀ ਸਵਾਲ ਸਨ ਉਹ ਸਵਾਲਾਂ ਦੇ ਜਵਾਬ ਦਿੱਤੇ। ਪਰ ਇੱਕ ਗੱਲ ਮੈਂ ਜ਼ਰੂਰ ਸਾਧ ਸੰਗਤ ਜੀ ਕਹਾਂਗਾ, ਆਮ ਤੌਰ 'ਤੇ ਇਉਂ ਆਖਿਆ ਜਾਂਦਾ ਹੈ ਵੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੇ ਹਰਿਦੁਆਰ ਗਏ ਉਹਨਾਂ ਦੀ ਛਿੱਲ ਲਾ ਕੇ ਰੱਖ ਦਿੱਤੀ, ਇਹ ਸ਼ਬਦ ਵਰਤੇ ਜਾਂਦੇ ਨੇ। ਜੇ ਕਿਤੇ ਪਹਾੜਾਂ 'ਚ ਗਏ, ਸਿੱਧਾਂ ਕੋਲ ਗਏ, ਉਹਨਾਂ ਦੀ ਛਿੱਲ ਲਾ ਕੇ, ਸਤਿਗੁਰੂ ਜੀ ਨੇ ਕਿਸੇ ਦੀ ਛਿੱਲ ਨਹੀਂ ਲਾਈ, ਸਤਿਗੁਰੂ ਜੀ ਨੇ ਤੇ ਪਿਆਰ ਦੇ ਨਾਲ ਕੋਲ ਬਿਠਾਲ ਕੇ ਸਮਝਾਉਣ ਦਾ ਯਤਨ ਕੀਤਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਉਹਨਾਂ ਨੂੰ ਦੱਸਿਆ ਵੀ ਪਰਮਾਤਮਾ ਨਾਲ ਕਿਵੇਂ ਜੁੜਨਾ ਹੈ, ਪਰਮਾਤਮਾ ਦੇ ਨਾਲ ਜੁੜਨ ਦਾ ਸਹੀ ਤਰੀਕਾ, ਸੁਖੈਨ ਤਰੀਕਾ ਕੀ ਹੋ ਸਕਦਾ। ਦੇਖੋ ਜਦੋਂ ਆਪਾਂ ਸਿੱਧ ਗੋਸ਼ਟੀ ਪੜ੍ਹਦੇ ਹਾਂ, ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜੀਵਨ ਪੜ੍ਹਦੇ ਹਾਂ, ਜੋ ਸਿੱਧ ਸਨ ਉਹਨਾਂ ਨੇ ਇੱਕ ਤਰੀਕਾ ਅਪਣਾਇਆ, ਬਈ ਦੁਨੀਆਂ ਨੂੰ ਛੱਡੋ, ਪਹਾੜਾਂ 'ਤੇ ਚੜ੍ਹ ਜਾਓ, ਇਕੱਲਿਆਂ ਇਕਾਂਤ ਬੈਠ ਕੇ ਆਪਣੀ ਭਗਤੀ ਕਰੋ, ਔਰ ਭਗਤੀ ਵੀ ਇਸ ਤਰ੍ਹਾਂ ਕਰੋ ਕਿ ਸੁੰਨ ਸਮਾਧ ਵਿੱਚ ਚਲੇ ਜਾਓ ਅਤੇ ਮੰਗ ਕੇ ਖਾਣਾ, ਜਿਹੜਾ ਸਾਨੂੰ ਦੁਨੀਆਂ ਤੋਂ ਦੂਰ ਲੈ ਕੇ ਜਾ ਰਿਹਾ ਸੀ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਿੱਧਾਂ ਕੋਲ ਇਸ ਕਰਕੇ ਹੀ ਗਏ ਕਿ ਇਹ ਤਰੀਕਾ ਗਲਤ ਹੈ, ਤੁਰੇ ਤੇ ਰੱਬ ਨੂੰ ਮਿਲਣ ਵਾਸਤੇ ਹੋ, ਪਰ ਇਹ ਤਰੀਕਾ ਗਲਤ ਹੈ। ਇਸੇ ਕਰਕੇ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਕੋਈ ਦੁਰਕਾਰ ਕੇ ਨਹੀਂ, ਕਿਸੇ ਬਹਿਸ ਵਿੱਚ ਨਹੀਂ, ਸਤਿਗੁਰੂ ਨੇ ਗੋਸ਼ਟੀ ਦਾ ਨਾਂ ਦਿੱਤਾ ਤੇ ਨਾਲ ਸਤਿਗੁਰੂ ਜੀ ਨੇ ਕੋਲ ਬਿਠਾ ਕੇ ਪਿਆਰ ਦੇ ਨਾਲ ਪੜ੍ਹਦੇ ਨਾ ਆਪਾਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦਾ ਸ਼ਬਦ, ਉਹ ਕਹਿੰਦੇ ਨੇ ਪਿਆਰੇ ਇਨ ਵਿਦ ਮਿਲਣ ਨਾ ਜਾਈ, ਮੈਂ ਕੀਏ ਕਰਮਾਂ ਨੇਕਾਂ। ਕਿੰਨਾ ਪਿਆਰ ਦੇ ਨਾਲ ਕੋਲ ਬਿਠਾ ਕੇ ਪਿਆਰ ਦੇ ਨਾਲ, ਪਿਆਰੇ ਕਿੱਡਾ ਪਿਆਰਾ ਸ਼ਬਦ ਵਰਤਿਆ, ਇਨ ਵਿਦ ਮਿਲਣ ਨਾ ਜਾਈ। ਜਦੋਂ ਇਨ ਵਿਦ ਮਿਲਣ ਨਾ ਜਾਈ ਕਿਹੜੇ ਤਰੀਕੇ ਅਪਣਾ ਰਹੇ ਸੀ, ਉਹ ਕਹਿੰਦੇ ਨੇ ਇਹਨਾਂ ਨਾਲ ਨਹੀਂ ਮਿਲਿਆ ਜਾਣਾ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਜ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹਮ ਬੁੱਧ ਬਾਂਧੇ। ਕਹਿੰਦੇ ਇਹਦੇ ਨਾਲ ਤੇ ਹੋਰ ਹੰਕਾਰ ਭਰ ਜਾਏਗਾ, ਔਰ ਹੋਇਆ ਇਵੇਂ ਹੀ ਸੀ। ਜਿਹੜੇ ਕਿੰਨੇ ਕਿੰਨੇ ਸਮੇਂ ਬੰਦਗੀ ਕਰਨ ਲਈ ਪਹਾੜਾਂ ਦੀਆਂ ਕੰਧਨਾਂ ਵਿੱਚ ਜਾ ਕੇ ਬੈਠ ਗਏ, ਸੁੰਨ ਸਮਾਧੀਆਂ ਲਾ ਲਈਆਂ, ਤੇ ਉਹਨਾਂ ਦੇ ਮਨ ਵਿੱਚ ਇਹ ਹੰਕਾਰ ਭਰ ਗਿਆ। ਹੰਕਾਰ ਤੇ ਅੰਦਰੋਂ ਮਿਟਣਾ ਚਾਹੀਦਾ ਸੀ, ਕਿਉਂਕਿ ਹੰਕਾਰ ਨਾਲ ਤੇ ਪਰਮਾਤਮਾ ਨੂੰ ਪਾਇਆ ਨਹੀਂ ਜਾਣਾ। ਪਰਮਾਤਮਾ ਨੂੰ ਪਾਉਣ ਵਾਸਤੇ ਅੰਦਰਲਾ ਹੰਕਾਰ ਮਰਨਾ ਚਾਹੀਦਾ, ਅੰਦਰ ਨਿਮਰਤਾ ਆਉਣੀ ਚਾਹੀਦੀ ਹੈ। ਨਿਮਰਤਾ ਦੇ ਨਾਲ ਹੀ ਪਰਮਾਤਮਾ ਨੂੰ ਪਾਇਆ ਜਾ ਸਕਦਾ। ਪਰ ਜਿਹੜਾ ਇਕੱਲਿਆਂ ਬੈਠ ਕੇ ਜਿਹੜੇ ਤਰੀਕੇ ਉਹਨਾਂ ਨੇ ਅਪਣਾਏ, ਉਹਨਾਂ ਦੇ ਨਾਲ ਸਤਿਗੁਰੂ ਕਹਿੰਦੇ ਸਗੋਂ ਜਿਹੜੀ ਅੱਗੇ ਥੋੜ੍ਹੀ ਹੰਕਾਰ ਸੀਗਾ, ਹੁਣ ਹੋਰ ਹੰਕਾਰ ਭਰ ਗਿਆ ਵੀ ਅਸੀਂ ਤੇ ਇੰਨੀਆਂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਲਈਆਂ, ਅਸੀਂ ਤੇ ਏਡੀ ਏਡੀ ਤਪੱਸਿਆ, ਏਡੀਆਂ ਏਡੀਆਂ ਸਮਾਧੀਆਂ ਲਾਈਆਂ। ਬਸ ਉਸ ਹੰਕਾਰ ਦੇ ਵਿੱਚ ਆ ਕੇ ਫਿਰ ਉਹ ਰਿੱਧੀਆਂ ਸਿੱਧੀਆਂ ਦੇ ਨਾਲ ਲੋਕਾਂ ਨੂੰ ਤੰਗ ਕਰਨ ਲੱਗ ਸ਼ੁਰੂ ਕਰ ਦਿੱਤਾ। ਇਸ ਚੀਜ਼ ਦਾ ਵਿਰੋਧ ਕਰਨ ਵਾਸਤੇ, ਇਸ ਚੀਜ਼ ਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਨੇ ਚੰਗੇ ਪਾਸੇ ਲਾਉਣ ਵਾਸਤੇ ਸਿੱਧਾਂ ਦੇ ਨਾਲ ਵੀ ਗੋਸ਼ਟ ਕੀਤੀ। ਇੱਥੇ ਵੀ ਅੱਜ ਦਾ ਜਿਹੜਾ ਪਾਵਨ ਸ਼ਬਦ ਹੈ, ਇਹਦੇ ਵਿੱਚ ਵੀ ਕੁਝ ਇਸੇ ਤਰ੍ਹਾਂ ਦਾ ਸਤਿਗੁਰੂ ਗਰੀਬ ਨਿਵਾਜ ਸਤਿਗੁਰੂ ਜੀ ਸਾਨੂੰ ਸੇਧ ਦੇ ਰਹੇ ਨੇ ਕਿ ਪਰਮਾਤਮਾ ਦੀ ਬੰਦਗੀ ਕਿਵੇਂ ਕਰਨੀ ਹੈ, ਤੇ ਪਰਮਾਤਮਾ ਦੀ ਬੰਦਗੀ ਕਰਨ ਦੇ ਨਾਲ ਸਾਨੂੰ ਪ੍ਰਾਪਤ ਕੀ ਹੋਏਗਾ, ਪਰਮਾਤਮਾ ਦੀ ਬੰਦਗੀ ਇਹ ਨਾਮ ਜਿਹੜਾ ਹੈ ਸਾਨੂੰ ਕਿੱਥੇ ਲੈ ਕੇ ਜਾਏਗਾ, ਜਿਸ ਨਾਮੀ ਦਾ ਨਾਮ ਹੈ ਉਸ ਨਾਮੀ ਤੱਕ ਇਹ ਨਾਮ ਲੈ ਕੇ ਸਾਨੂੰ ਚੱਲਿਆ ਜਾਏ, ਉਹਦੀ ਜੁਗਤ ਅੱਜ ਦੇ ਸਤਿਗੁਰੂ ਸ਼ਬਦ ਵਿੱਚ ਸਾਨੂੰ ਸੋਝੀ ਦੇ ਰਹੇ ਹਨ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹੱਲਾ ਪਹਿਲਾ, ਸੁਰਤ ਸ਼ਬਦ ਸਾਖੀ ਮੇਰੀ ਸਿੰਘ, ਬਾਜੈ ਲੋਕ ਸੁਣੇ।
ਇਹ ਸ਼ਬਦ, ਪਾਵਨ ਸ਼ਬਦ ਰਾਮ ਕਲੀ ਰਾਗ ਦੇ ਅੰਦਰ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨਿਰੰਕਾਰੀ ਜੋਤ ਉਹਨਾਂ ਦਾ ਉਚਾਰਨ ਕੀਤਾ ਹੋਇਆ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਜਿਹੜੇ ਜੋਗੀ ਸਨ, ਉਹ ਸਿੰਘੀ ਦਾ ਨਾਦ ਵਜਾਉਂਦੇ ਸਨ, ਸਿੰਘੀ ਦਾ ਬਾਜਾ ਵਜਾਉਂਦੇ ਸੀ। ਉਹਨਾਂ ਦੇ ਕੋਲ ਇੱਕ ਝੋਲੀ ਹੁੰਦੀ ਸੀ, ਗਲ ਵਿੱਚ ਬਾਂਹ ਵਿੱਚ ਪਾਈ ਹੋਈ, ਜਿਹਦੇ ਨਾਲ ਉਹ ਮੰਗਦੇ ਜੋ ਸਨ, ਜੋ ਭਿੱਖਿਆ ਮੰਗਦੇ ਸਨ, ਉਹਦੇ ਵਿੱਚ ਪਾਉਣੀ, ਅਤੇ ਉਹ ਜਿਹੜਾ ਭਾਂਡਾ ਸੀ ਉਹਦੇ ਵਿੱਚ ਮੰਗ ਕੇ ਲਿਆ ਕੇ ਅਤੇ ਖਾਣਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੀ ਮੇਰੀ ਸੁਰਤ ਹੈ ਸ਼ਬਦ ਦੇ ਵਿੱਚ ਜੁੜ ਕੇ, ਉਹ ਮੇਰੀ ਸਾਖੀ ਸ਼ਬਦ ਹੈ। ਸ਼ਬਦ ਇੱਥੇ ਸ਼ਬਦ ਦਾ ਅਰਥ ਜਿਹੜਾ ਸਾਧ ਸੰਗਤ ਜੀ, ਉਹ ਹੈ ਸਦ, ਸਦਾ। ਜਿਹੜੇ ਜੋਗੀ ਜਦੋਂ ਭਿੱਖਿਆ ਮੰਗਣ ਜਾਂਦੇ ਸਨ ਨਾ, ਉਹ ਇੱਕ ਆਵਾਜ਼ ਦਿੰਦੇ ਸਨ ਭਿੱਖਿਆ ਵਾਸਤੇ, ਉਹ ਜਿਹੜੀ ਆਵਾਜ਼ ਦਿੰਦੇ ਸਨ ਸਦਾ, ਸਦਾ ਵੀ ਕਹਿ ਦਿੰਦੇ ਉਹਨੂੰ, ਪਰ ਉਹਦਾ ਅਸਲੀ ਜਿਹੜਾ ਸ਼ਬਦ ਹੈ ਸੱਸਾ ਦੱਦਾ ਕੰਨਾਂ ਤੇ ਨਾਲ ਐੜਾ ਸਦਾ, ਉਹ ਸਦਾ ਦਾ ਅਰਥ ਹੈ ਜਿਹੜੀ ਆਵਾਜ਼ ਦੇਣੀ। ਜਦੋਂ ਅਲਖ ਜਗਾਉਂਦੇ ਸਨ ਨਾ ਜਾ ਕੇ ਮੰਗਣ ਵਾਸਤੇ, ਉਹ ਇੱਕ ਆਵਾਜ਼ ਦਿੰਦੇ ਸਨ। ਪਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਮੇਰੀ ਸੁਰਤ ਪ੍ਰਭੂ ਚਰਨਾਂ ਵਿੱਚ ਜੁੜੀ ਹੋਈ, ਇਹ ਮੇਰੀ ਆਵਾਜ਼ ਹੈ ਜਿਹੜੀ ਮੈਂ ਆਵਾਜ਼ ਦੇ ਰਿਹਾ, ਉਹ ਆਵਾਜ਼ ਹੈ ਪਰਮਾਤਮਾ ਦੇ ਨਾਲ ਸੁਰਤੀ ਦਾ ਜੁੜ ਜਾਣਾ, ਪਰਮਾਤਮਾ ਦੇ ਨਾਲ ਸੁਰਤੀ ਦਾ ਇੱਕ ਮਿੱਕ ਹੋ ਜਾਣਾ, ਪਰਮਾਤਮਾ ਦੇ ਚਰਨਾਂ ਦੇ ਨਾਲ ਆਪਣੀ ਸੁਰਤ ਨੂੰ ਜੋੜ ਲੈਣਾ, ਇਹ ਮੇਰੀ ਸਾਖੀ ਸ਼ਬਦ ਹੈ। ਤੇ ਸਿੰਘੀ ਕਿਹੜੀ ਹੈ? ਬਾਜੈ ਲੋਕ ਸੁਣੈ, ਉਹ ਜਿਹੜੀ ਸੁਰਤ ਦੀ ਜੁੜੀ ਹੋਈ ਪਰਮਾਤਮਾ ਦੇ ਸ਼ਬਦ ਦੀ ਆਵਾਜ਼ ਹੈ, ਉਹੀ ਮੇਰੀ ਸਿੰਘੀ ਹੈ। ਉਹ ਬਾਜਾ ਜਿਹੜਾ ਹੈ ਉਹ ਵੱਜ ਰਿਹਾ ਮੇਰੇ ਅੰਦਰ ਪਰਮਾਤਮਾ ਦੀ ਸਿਫਤ ਸਲਾਹ ਦਾ, ਚਰਨਾਂ ਦੇ ਨਾਲ ਜੁੜ ਕੇ, ਚਰਨਾਂ ਨਾਲ ਸੁਰਤ ਨੂੰ ਜੋੜ ਕੇ। ਸਤਿਗੁਰੂ ਜੀ ਨੇ ਕੇਵਲ ਇਹ ਜੋਗੀਆਂ ਵਾਸਤੇ, ਸਿੱਧਾਂ ਵਾਸਤੇ ਨਹੀਂ, ਇਹ ਸਾਨੂੰ ਸਾਰਿਆਂ ਨੂੰ ਸਤਿਗੁਰੂ ਨੇ ਇੱਕ ਸੇਧ ਦਿੱਤੀ ਹੈ। ਉਹ ਕਹਿੰਦੇ ਨੇ ਸਾਡੀ ਜਿਹੜੀ ਸੁਰਤ ਆ ਨਾ, ਇਹ ਪਰਮਾਤਮਾ ਦੇ ਚਰਨਾਂ ਨਾਲ ਜੁੜੀ ਰਹੇ ਤੇ ਸਾਡੇ ਅੰਦਰੋਂ ਉਸ ਸੁਰਤ ਨਾਲ ਜੁੜੀ ਹੋਈ ਸ਼ਬਦ ਦੀ ਆਵਾਜ਼, ਵਾਹਿਗੁਰੂ ਦਾ ਸਿਮਰਨ, ਉਹ ਸਾਡੇ ਜਿਹੜਾ ਅੰਦਰ ਵਾਜਾ ਹੈ ਉਹ ਵੱਜਦਾ ਹੈ। ਤੇ ਇਹ ਲੋਕ ਜਿਹੜੇ ਨੇ ਸਾਰੇ ਇਸ ਵਾਜੇ ਨੂੰ ਸੁਣਦੇ ਨੇ। ਵਾਜੇ ਲੋਕ ਸੁਣੈ, ਉਹ ਜਿਹੜੇ ਮੇਰੇ ਅੰਦਰ ਵਾਜਾ ਵੱਜਦਾ ਹੈ ਉਹਨੂੰ ਮੈਂ ਵੀ ਸੁਣਦਾ ਹੈ ਤੇ ਉਹਨੂੰ ਸਾਰਾ ਸੰਸਾਰ ਵੀ ਸੁਣਦਾ ਹੈ।
ਸਤ ਝੋਲੀ ਮੰਗਨ ਕੈ ਤਾਈ ਭਿਖਿਆ ਨਾਮ ਪੜੇ।
ਇੱਥੇ ਪੱਤ ਦਾ ਅਰਥ ਹੈ ਭਾਂਡਾ, ਪਾਤਰ, ਜਿਹੜਾ ਮੇਰਾ ਭਾਂਡਾ ਹੈ ਮੰਗਣ ਦੇ ਲਈ, ਉਹ ਮੈਂ ਕਿਹੜਾ ਬਣਾਇਆ? ਸ਼ਰਧਾ ਰੂਪੀ ਭਾਂਡਾ, ਸ਼ਰਧਾ ਰੂਪੀ ਭਾਂਡਾ, ਉਹਦੇ ਵਿੱਚ ਉਹ ਮੈਂ ਝੋਲੀ ਪਾਈ ਹੋਈ ਹੈ ਤੇ ਭਿਖਿਆ ਨਾਮ ਪੜੇ। ਜੇਕਰ ਇਨਸਾਨ ਸ਼ਰਧਾ ਰੂਪੀ ਭਾਂਡਾ ਬਣਾ ਲੈ, ਜਿਹੜਾ ਸ਼ਰਧਾ ਦਾ ਭਾਂਡਾ ਬਣ ਜਾਏ, ਤੇ ਫਿਰ ਉਹਦੇ ਵਿੱਚ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਜਦੋਂ ਪਰਮਾਤਮਾ ਦੇ ਦਰ ਤੇ ਕਰੀਏ ਪੁਕਾਰ, ਪਰਮਾਤਮਾ ਨੂੰ ਪੁਕਾਰੀਏ, ਪਰਮਾਤਮਾ ਦੇ ਚਰਨਾਂ ਚ ਕਰੀਏ ਅਰਦਾਸ, ਗਰੀਬ ਨਵਾਜ, ਆ ਮੈਂ ਸ਼ਰਧਾ ਦਾ ਭਾਂਡਾ ਲੈ ਕੇ ਤੇਰੇ ਚਰਨਾਂ ਦੇ ਮੋਹਰੇ ਖੜਾ, ਇਸ ਭਾਂਡੇ ਵਿੱਚ ਕਿਰਪਾ ਕਰੋ, ਨਾਮ ਦੀ ਦਾਤ ਬਖਸ਼ਿਸ਼ ਕਰ ਦਿਓ। ਤੇ ਫਿਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ, ਉਸ ਭਾਂਡੇ ਦੇ ਵਿੱਚ, ਸ਼ਰਧਾ ਰੂਪੀ ਭਾਂਡੇ ਦੇ ਵਿੱਚ ਨਾਮ ਪੜੇ, ਨਾਮ ਪੈਂਦਾ, ਪਰਮਾਤਮਾ ਕਿਰਪਾ ਕਰਕੇ ਉਸ ਭਾਂਡੇ ਦੇ ਵਿੱਚ ਨਾਮ ਰੱਖ ਦਿੰਦਾ। ਪਰ ਭਾਂਡਾ ਸਾਨੂੰ ਸਤਿਗੁਰੂ ਦੇ ਚਰਨਾਂ ਦੇ ਵਿੱਚ ਹਾਜ਼ਰ ਹੋ ਕੇ, ਸਤਿਗੁਰੂ ਜੀ ਦੇ ਸਨਮੁਖ ਉਸ ਅਰਦਾਸ ਰੂਪੀ ਭਾਂਡਾ, ਸਾਨੂੰ ਸ਼ਰਧਾ ਰੂਪੀ ਭਾਂਡਾ ਆਪਣਾ ਖੁੱਲ੍ਹਾ ਕਰਨਾ ਪੈਣਾ, ਉਹਦਾ ਮੂੰਹ ਖੋਲ੍ਹਣਾ ਪੈਣਾ, ਅਤੇ ਫਿਰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਉਸ ਭਾਂਡੇ ਵਿੱਚ ਨਾਮ ਰੱਖ ਦਿੰਦੇ ਨੇ। ਅਤੇ ਸਤਿਗੁਰੂ ਜੀ ਇੱਥੇ ਜੋਗੀਆਂ ਨੂੰ ਵੀ ਦੱਸ ਰਹੇ ਨੇ, ਜੋਗੀ ਜੀ ਸਾਡਾ ਜਿਹੜਾ ਪਰਮਾਤਮਾ ਹੈ ਉਹ ਜਦੋਂ ਉਹਦੇ ਮੋਹਰੇ ਅਸੀਂ, ਇਹ ਝੋਲੀ ਦੀ ਲੋੜ ਨਹੀਂ ਸਾਨੂੰ ਜਿਹੜੀ ਝੋਲੀ ਤੁਸੀਂ ਪਾਈ ਹੋਈ ਹੈ, ਕਿਉਂਕਿ ਅਸੀਂ ਗ੍ਰਸਤੀ ਹਾਂ, ਅਸੀਂ ਮੰਗਣਾ ਨਹੀਂ ਜਾਣਦੇ, ਅਸੀਂ ਮੰਗਣ ਨਹੀਂ ਜਾਂਦੇ, ਅਸੀਂ ਤੇ ਕੇਵਲ ਪਰਮਾਤਮਾ ਪਾਸੋਂ ਮੰਗਦੇ ਹਾਂ। ਇੱਕੋ ਹੀ ਸਾਡਾ ਦਾਤਾ ਹੈ ਤੇ ਸਾਡੀ ਮੰਗ ਕੇਵਲ ਤੇ ਕੇਵਲ ਉਸ ਦਾਤੇ ਦੇ ਅੱਗੇ ਆ, ਹੋਰ ਕਿਸੇ ਦੇ ਅੱਗੇ ਸਾਡਾ ਹੱਥ ਨਹੀਂ ਉੱਠਦਾ ਇੱਕ ਦਾਤੇ ਤੋਂ ਬਿਨਾਂ, ਕਿਉਂਕਿ ਇੱਕੋ ਹੀ ਦਾਤਾ ਹੈ ਜਗਤ ਵਿੱਚ, ਹੋਰ ਸਾਰੇ ਭਿਖਾਰੀ ਨੇ। ਹਮ ਭੀਖਕ ਭਿਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਤੇ ਜਦੋਂ ਉਸ ਦਾਤੇ ਦੇ ਕੋਲ ਜਾਂਦੇ ਹਾਂ ਨਾ, ਫਿਰ ਉਹ ਕੀ ਕਰਦਾ ਜੀ? ਹੋ ਦਇਆਲ ਦਾਨ ਦੇਹੋ ਮੰਗਤ ਜਨ ਕਹੋ। ਤੇ ਜਦੋਂ ਉਹ ਦਾਨ ਦੇ ਦਿੰਦਾ ਮੰਗਤੇ ਨੂੰ, ਨਾਮ ਦਾ ਦਾਨ, ਸਦਾ ਰਹੋ ਰੰਗ ਰਾਤਾ, ਫਿਰ ਉਹ ਜਿਹੜਾ ਮੰਗਤਾ ਜਿਹਦੀ ਝੋਲੀ ਚ ਪਰਮਾਤਮਾ ਦਾਨ ਪਾ ਦਿੰਦਾ ਨਾ ਨਾਮ ਦਾ, ਫਿਰ ਉਹ ਨਾਮ ਵਿੱਚ ਰੰਗਿਆ ਜਾਂਦਾ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇਸ ਜੋਗੀ ਨੂੰ ਕਹਿ ਰਹੇ ਨੇ ਕਿ ਇਸ ਸ਼ਰਧਾ ਰੂਪ ਭਾਂਡੇ ਦੇ ਵਿੱਚ ਪਰਮਾਤਮਾ ਦਾ ਸੁੰਦਰ ਸੋਹਣਾ ਨਾਮ ਪੈਂਦਾ ਹੈ।
ਬਾਬਾ ਗੋਰਖ ਜਾਗੈ।
ਜਿਹੜਾ ਗੋਰਖ ਹੈ ਇਹ ਇੱਕ ਜੋਗੀਆਂ ਦਾ ਪੰਥ ਹੈ, ਜਿਹੜੇ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦੇ ਨੇ। ਵੈਸੇ ਕੰਨ ਪਾਟੇ ਜੋਗੀ ਜਿਹੜੇ ਨੇ ਨਾ, ਉਹ ਮਛਿੰਦਰ ਨਾਥ ਤੋਂ ਬਾਅਦ ਜਿਹੜਾ ਇਹ ਕਿਹਾ ਜਾਂਦਾ ਹੈ ਕਿ ਗੋਰਖ ਨਾਥ ਜਿਹੜਾ ਸੀ ਉਹ ਮਛਿੰਦਰ ਨਾਥ ਦਾ ਚੇਲਾ ਸੀ, ਪਰ ਇਹਨੇ ਫਿਰ ਕੰਨ ਪੜਾ ਕੇ ਵਿੱਚ ਮੁੰਦਰਾਂ ਪਾ ਲਈਆਂ ਤੇ ਉਹ ਮੁੰਦਰਾਂ ਪਾ ਕੇ ਇਹਨੇ ਇੱਕ ਵੱਖਰਾ ਪੰਥ ਮੁੰਦਰਾਂ ਵਾਲਾ ਸ਼ੁਰੂ ਹੋ ਗਿਆ, ਗੋਰਖ ਨਾਥ ਦਾ ਵੱਖਰਾ ਪੰਥ ਬਣ ਗਿਆ। ਤੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਸਾਡਾ ਵੀ ਗੁਰੂ ਗੋਰਖ ਨਾਥ ਹੀ ਹੈ, ਸਾਡਾ ਗੁਰੂ ਵੀ ਗੋਰਖ ਹੈ, ਅਸੀਂ ਵੀ ਗੋਰਖ ਦੇ ਚੇਲੇ ਹਾਂ। ਤੇ ਜੋਗੀ ਬੜਾ ਖੁਸ਼ ਹੋਇਆ ਵੀ ਅੱਛਾ ਇਹ ਵੀ ਗੋਰਖ ਦੇ ਚੇਲੇ ਆ। ਤੇ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਾਲੇ ਇਹ ਗੱਲ ਕਹਿਤੀ ਬਈ ਉਹ ਗੋਰਖ ਨਹੀਂ ਜਿਹੜਾ ਜੰਮਦਾ ਵੀ ਹੈ ਤੇ ਮਰ ਵੀ ਜਾਂਦਾ ਹੈ, ਸਾਡਾ ਉਹ ਗੋਰਖ ਨਹੀਂ, ਸਾਡਾ ਉਹ ਗੋਰਖ ਨਹੀਂ ਜਿਹੜਾ ਆਪਣੇ ਚੇਲਿਆਂ ਦੀ ਸੇਵਾ ਸੰਭਾਲ ਤੇ ਕਰਦਾ ਹੈ ਪਰ ਲੋਕਾਂ ਦੇ ਨਾਲ ਕਰਾਮਾਤਾਂ ਦੇ ਨਾਲ ਉਹਨਾਂ ਨੂੰ ਤੰਗ ਵੀ ਕਰਦਾ ਹੈ, ਲੋਕਾਂ ਦੇ ਨਾਲ ਵਿਵਾਦ ਵੀ ਰਚਾਉਂਦਾ ਹੈ, ਸਾਡਾ ਉਹ ਗੋਰਖ ਨਹੀਂ, ਸਾਡਾ ਗੋਰਖ ਕੋਈ ਹੋਰ ਹੈ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਬਾਬਾ ਗੋਰਖ ਜਾਗੈ, ਸਾਡਾ ਗੁਰੂ ਵੀ ਬਾਬਾ ਗੋਰਖ ਹੈ।
ਗੋਰਖ ਸੋ ਜਿਨ ਗੋਏ ਉਠਾਲੀ ਕਰਤੇ ਬਾਰ ਨਾ ਲਾਗੈ।
ਸਤਿਗੁਰੂ ਜੀ ਕਹਿੰਦੇ ਨੇ ਸਾਡਾ ਗੋਰਖ ਉਹ ਹੈ ਜਿਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ। ਗੋਏ ਉਠਾਲੀ ਤੋਂ ਭਾਵ ਇਹ ਸ੍ਰਿਸ਼ਟੀ, ਉਠਾਲੀ ਤੋਂ ਭਾਵ ਪੈਦਾ ਕੀਤੀ। ਗੋ ਮੀਨ ਧਰਤੀ, ਰੱਖ ਮੀਨ ਰੱਖਣ ਵਾਲਾ, ਜਿਹੜਾ ਧਰਤੀ ਦਾ ਰੱਖਿਅਕ ਉਹ ਸਾਡਾ ਗੋਰਖ ਹੈ ਗੁਰੂ, ਅਸੀਂ ਉਸ ਗੋਰਖ ਦੇ ਚੇਲੇ ਹਾਂ ਜਿਹੜਾ ਗੋਰਖ ਪ੍ਰਿਥਵੀ ਦਾ ਰਚਨਹਾਰ ਹੈ, ਜਿਹੜਾ ਪ੍ਰਿਥਵੀ ਦਾ ਪਾਲਣਹਾਰ ਹੈ, ਉਸ ਗੋਰਖ ਜਿਹਨੇ ਇਹ ਧਰਤੀ ਪੈਦਾ ਕੀਤੀ, ਜਿਹਨੇ ਇਹ ਸ੍ਰਿਸ਼ਟੀ ਪੈਦਾ ਕੀਤੀ ਤੇ ਕੀਤੀ ਵੀ ਇਵੇਂ ਕਰਤੇ ਵਾਰ ਨਾ ਲਾਗੈ। ਇੱਕ ਅੱਖ ਦੇ ਝਮਕਣ ਦੇ ਨਾਲ ਉਹ ਪੈਦਾ ਕਰ ਸਕਦਾ ਹੈ, ਇੱਕ ਅੱਖ ਦੇ ਝਮਕਣ ਦੇ ਨਾਲ ਉਹ ਇਸ ਨੂੰ ਗੋ ਵੀ ਕਰ ਸਕਦਾ, ਲੈ ਵੀ ਕਰ ਸਕਦਾ ਹੈ ਪਰਮਾਤਮਾ, ਉਹ ਸਾਡਾ ਗੋਰਖ ਗੁਰੂ ਹੈ, ਅਸੀਂ ਉਸ ਦੇ ਚੇਲੇ ਹਾਂ ਜਿਹਨੇ ਇਹ ਧਰਤੀ ਦੀ ਰਚਨਾ ਕੀਤੀ, ਜਿਹਨੇ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਸ੍ਰਿਸ਼ਟੀ ਨੂੰ ਇੱਕ ਫੁਰਨੇ ਦੇ ਨਾਲ ਹੀ ਉਹਨੇ ਰਚ ਦਿੱਤਾ, ਉਹਨੂੰ ਟਾਈਮ ਨਹੀਂ ਲੱਗਿਆ। ਉਹ ਪਰਮਾਤਮਾ ਵਾਹਿਗੁਰੂ ਐਸਾ ਹੈ ਇੱਕ ਮਿੰਟ ਦੇ ਵਿੱਚ ਇਸ ਧਰਤੀ ਨੂੰ ਰਚ ਸਕਦਾ, ਇੱਕ ਫੁਰਨੇ ਦੇ ਨਾਲ ਉਸ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਰਚ ਦਿੱਤਾ ਹੈ, ਅਸੀਂ ਉਸ ਦੇ ਚੇਲੇ ਹਾਂ।
ਰਹਾਓ ਪਾਣੀ ਪ੍ਰਾਣ ਪਵਨ ਬੰਦ ਰਾਖੇ ਚੰਦ ਸੂਰਜ ਮੁਖ ਦੀਏ।
ਹੁਣ ਉਹ ਜਿਹੜਾ ਗੋਰਖ, ਜਿਹੜਾ ਪਰਮਾਤਮਾ ਜਿਹਦਾ ਗੁਰੂ ਨਾਨਕ ਦੇਵ ਜੀ ਕਹਿੰਦੇ ਅਸੀਂ ਚੇਲੇ ਹਾਂ ਨਾ, ਹੁਣ ਸਤਿਗੁਰੂ ਜੀ ਉਸ ਪਰਮਾਤਮਾ ਵਾਹਿਗੁਰੂ ਜੀ ਦੀਆਂ ਬਖਸ਼ਿਸ਼ਾਂ, ਉਹਦੀਆਂ ਰਹਿਮਤਾਂ ਵਰਣਨ ਕਰਨ ਲੱਗੇ ਨੇ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਉਹ ਪਰਮਾਤਮਾ ਐਸਾ ਹੈ ਜਿਹਨੇ ਪਾਣੀ ਦੇ ਅੰਦਰ ਤੇ ਹਵਾ ਦੇ ਅੰਦਰ ਇਸ ਜੀਵ ਦੇ ਪ੍ਰਾਣ ਟਿਕਾ ਦਿੱਤੇ। ਪਹਿਲਾਂ ਪਾਣੀ ਜੀਉ ਹੈ, ਜਿੱਤ ਹਰਿਆ ਸਭ ਕੋਈ, ਪਾਣੀ ਤੇ ਹਵਾ ਦੇ ਅੰਦਰ ਇਸ ਪ੍ਰਾਣੀ ਦੇ ਪ੍ਰਾਣ ਪਰਮਾਤਮਾ ਨੇ ਟਿਕਾ ਦਿੱਤੇ, ਉਹ ਐਸਾ ਪਰਮਾਤਮਾ ਹੈ, ਪਾਣੀ ਦੇ ਵਿੱਚ ਬੰਨ ਕੇ ਰੱਖ ਦਿੱਤਾ। ਪਾਣੀ ਤੇ ਹਵਾ ਇਹਦੇ ਵਿੱਚ ਪਰਮਾਤਮਾ ਨੇ ਸ੍ਰਿਸ਼ਟੀ ਦੇ ਪ੍ਰਾਣ ਬੰਨ ਦਿੱਤੇ ਨੇ, ਪਾਣੀ ਪ੍ਰਾਣ ਪਵਨ ਬੰਦ ਰਾਖੇ ਤੇ ਨਾਲ ਪਰਮਾਤਮਾ ਨੇ ਸ੍ਰਿਸ਼ਟੀ ਨੂੰ ਚਲਾਉਣ ਵਾਸਤੇ ਚੰਦ ਤੇ ਸੂਰਜ ਦੋ ਦੀਵੇ ਦਿੱਤੇ ਨੇ। ਸਤ ਸੰਗਤ ਜੀ, ਇਹ ਜਿਹੜੀਆਂ ਪਰਮਾਤਮਾ ਨੇ, ਕੁਦਰਤ ਨੇ ਇਹ ਚੀਜ਼ਾਂ ਸਾਨੂੰ ਦਿੱਤੀਆਂ, ਇਹਨਾਂ ਦਾ ਮੁੱਲ ਕੋਈ ਨਹੀਂ। ਦੇਖੋ ਕਿਤੇ ਥੋੜੀ ਜਿਹੀ ਧੁੱਪ ਨਾ ਲੱਗੇ ਬੰਦੇ ਨੂੰ ਤੇ ਡਾਕਟਰ ਕਹਿੰਦੇ ਵੀ ਤੈਨੂੰ ਵਿਟਾਮਿਨ ਡੀ ਦੀ ਘਾਟ ਆ, ਬਲਤ ਲੱਤਾਂ ਦੁਖਦੀਆਂ, ਬਾਹਾਂ ਦੁਖਦੀਆਂ, ਟੈਸਟ ਕਰਾਓ। ਕਹਿੰਦੇ ਕੀ ਹੋਇਆ ਜੀ? ਕਹਿੰਦੇ ਵਿਟਾਮਿਨ ਡੀ ਦੀ ਘਾਟ ਜੀ। ਕਿੱਥੋਂ ਮਿਲਣਾ ਜੀ? ਉਹ ਸੂਰਜ ਤੋਂ ਮਿਲਣਾ, ਵਿਟਾਮਿਨ ਡੀ ਸੂਰਜ ਤੋਂ ਮਿਲਦਾ, ਚੰਦਰਮਾ ਠੰਡ ਦਿੰਦਾ, ਸੂਰਜ ਗਰਮੈਸ਼ ਦਿੰਦਾ। ਔਰ ਇਹ ਜਿਹੜੇ ਦੋ ਦੀਵੇ ਪਰਮਾਤਮਾ ਨੇ ਦਿੱਤੇ ਨੇ, ਕਹਿਣ ਦਾ ਭਾਵ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੂੰ ਦੱਸ ਰਹੇ ਨੇ कि देखो वह परमात्मा ऐसा है, उन्हें सृष्टि पैदा कीती अपने एक फुरने दे नाल, सृष्टि नू पैदा करके फिर इस सृष्टि दे जिहड़े प्राण ने, इस प्राणी दे प्राण हवा ते पानी विच बन के रख दिते, और फिर इस धरती नू चलाउन वास्ते उस परमात्मा ने चंद ते सूरज दो दीवे दिते हन।
मरण जीवन कौ धरती दीनी एते गुण विसरे।
कहिंदे ने फिर जीवन ते मौत वास्ते, असल दे विच जीवन वास्ते रहन वास्ते नू किया जा सकदा है। आपां एक शब्द आम तौर ते वरतदे आ वी हुण इत्थे आए आ, जीना भी इत्थे ते मरना भी इत्थे, इहदा भाव है वर्तन लई रहन वास्ते परमात्मा ने सानू ये धरती दित्ती। बंदा जीवंदा भी इस धरती ते है ते मरदा भी इस धरती ते है। परमात्मा ने जो धरती की गल की ना, जम्मन ते मरण, जम्मन तो लैके मरण तक अपने जीवन अंदर सतगुरु ने बस इन्ने एक शब्द च गल मुका दिती है, एक शब्द दे विच। पर जदों जे किते इहदी पड़चोल इहनू खोलना होए, परमात्मा दे गुण होर चेते करने होण, होर परमात्मा दे नाल अंदरों जुड़ना होए, ते फिर इस तरह चेते करना चाहीदा सतसंग जी, बई जम्मन तों लैके मरण तक परमात्मा ने किन्ना कुछ तेनू दे दिता इस धरती ते। मां बाप पुत धी पैसा संतान किन्ना कुछ परमात्मा ने तेनू दिता इस दुनिया ते। और सब तो वड्डी गल आ जिहड़ा शरीर दिता ना परमात्मा वाहिगुरु जी ने, इहदा ते कदे मुल बंदा दे नहीं सकदा। आ जिहड़े साडे अंग ने, जिन्हां कोले किसे कोल घाट होए ना, जिन्हां कोल ना होए, उस बंदे ने पुछो इहदी कदर की है। जिहड़ा इह धरती दी गल सतिगुरु ने कीती ना बई, इह धरती दे दित्ती सानू जम्मण ते मरण वास्ते, जम्मण तों लै के मरण तक आपां जिंदगी विच झात मारीए, इन्ना कुछ आपां मंग के लिया, कदे मंगियां इह चीजां जिहड़ियां परमात्मा ने दित्तियां होईयां ने। मंगदे आपां बहुत कुछ मंगदे आ, ते परमात्मा वाहिगुरु एडा समर्थ है, ਉਹ ਸਾਡੀ ਝੋਲੀ ਵਿੱਚ ਪਾਉਂਦਾ ਵੀ ਹੈ। ਪਰ ਸਾਰੀਆਂ ਚੀਜ਼ਾਂ ਤਾਂ ਨਹੀਂ ਨਾ ਮੰਗ ਕੇ ਲਈਆਂ, ਨਾ ਤਾਂ ਅੱਖਾਂ ਮੰਗੀਆਂ ਸੀ, ਨਾ ਬਾਹਾਂ ਮੰਗੀਆਂ ਸੀ, ਨਾ ਪੈਰ ਮੰਗੇ ਸੀ, ਇਹ ਬਿਨਾਂ ਮੰਗਿਆਂ ਪਰਮਾਤਮਾ ਨੇ ਦੇ ਦਿੱਤਾ। ਔਰ ਹੋਰ ਦੁਨੀਆਂ 'ਤੇ ਇੰਨਾ ਕੁਝ ਜਿਹੜਾ ਸਾਨੂੰ ਬਿਨਾਂ ਮੰਗਿਆਂ ਮਿਲਦਾ ਹੈ, ਦੁਨੀਆਂ 'ਤੇ ਰਹਿਣ ਵਾਸਤੇ ਜਿਹੜਾ ਸਾਨੂੰ ਖਾਣ ਪੀਣ ਵਾਸਤੇ ਪਹਿਨਣ ਵਾਸਤੇ ਪਰਮਾਤਮਾ ਨੇ ਦਿੱਤਾ, ਬਸ ਇਹ ਕੰਮ ਕਰਿਆ ਕਰ ਬਈ, ਉਹਨੂੰ ਚੇਤੇ ਜ਼ਰੂਰ ਕਰਿਆ ਕਰ। ਨਾਲ ਸਤਿਗੁਰੂ ਨੇ ਆਖਿਆ ਇਹ ਪਰਮਾਤਮਾ ਨੇ ਦੇ ਤਾਂ ਦਿੱਤੇ ਨੇ, ਪਰ ਪਰਮਾਤਮਾ ਦੇ ਇੰਨੇ ਗੁਣ ਤੂੰ ਵਿਸਰ ਗਿਆ, ਏਤੇ ਗੁਣ ਵਿਸਰੇ, ਇਹ ਗੁਣਾਂ ਨੂੰ ਕਦੇ ਚੇਤੇ ਨਹੀਂ ਕੀਤਾ ਤੂੰ। ਕੋਈ ਬੰਦਾ ਸਾਨੂੰ ਇੱਕ ਚੀਜ਼ ਜ਼ਿੰਦਗੀ ਦੇ ਵਿੱਚ ਕਿਤੇ ਦੇ ਦੇ ਨਾ, ਇੱਕ ਉਪਕਾਰ ਸਾਡੀ ਜ਼ਿੰਦਗੀ 'ਚ ਕਰ ਜਾਏ, ਬੰਦਾ ਇਉਂ ਸੋਚਦਾ ਵੀ ਸਾਰੀ ਉਮਰ ਮੈਂ ਇਹਨੂੰ ਭੁੱਲਦਾ ਨਹੀਂ, ਅਤੇ ਬੰਦਾ ਚੌਂ ਬੰਦੇ 'ਚ ਬਹਿ ਕੇ ਵੀ ਦੱਸਦਾ ਬਈ ਇਸ ਬੰਦੇ ਨੇ ਮੇਰੇ ਨਾਲ ਆਹ ਪੁਕਾਰ ਕੀਤਾ ਸੀ ਤੇ ਮੈਂ ਇਹਨੂੰ ਹਮੇਸ਼ਾ ਯਾਦ ਰੱਖਦਾ। ਪਰ ਜਿਸ ਪਰਮਾਤਮਾ ਨੇ ਇੰਨੇ ਉਪਕਾਰ, ਇੰਨੇ ਪਰਉਪਕਾਰ ਕੀਤੇ ਹੋਏ ਨੇ, ਉਹਨੂੰ ਕੌਣ ਚੇਤੇ ਰੱਖੇਗਾ। ਆਹ ਸੁਖਮਨੀ ਸਾਹਿਬ ਦੀ ਆਪਾਂ ਅਸ਼ਟਪਦੀ ਪੜ੍ਹਦੇ ਨਾ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਨੇ ਉਹ ਸਾਰੀਆਂ ਚੀਜ਼ਾਂ ਦੀ ਗਿਣਤੀ ਕਰ ਦਿੱਤੀ। ਉਹ ਕਹਿੰਦੇ ਦੇਖ ਤਾਂ ਸਹੀ ਕਿੰਨਾ ਕੁਝ ਦਿੱਤਾ, ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਇੰਨਾ ਕੁਝ ਦਿੱਤਾ ਪਰਮਾਤਮਾ ਨੇ ਉਹ ਸਾਰੀਆਂ ਵਸਤਾਂ ਦੀ। ਇਹ ਜੰਮਣ ਤੋਂ ਮਰਨ ਤੱਕ ਜਿਹੜਾ ਸਤਿਗੁਰੂ ਜੀ ਨੇ ਗੱਲ ਕੀਤੀ ਨਾ, ਉਹਦੇ ਵਿੱਚ ਸਾਰੀਆਂ ਵਸਤੂਆਂ ਜਿਹੜੀਆਂ ਤੈਨੂੰ ਦਿੱਤੀਆਂ ਨੇ, ਇਹਨਾਂ ਨੂੰ ਚੇਤੇ ਤੇ ਕਰ। ਜੇ ਇਹਨੂੰ ਚੇਤੇ ਕਰਨਾ ਨਾ, ਆਪਾਂ ਸੱਚੀ ਗੱਲ ਆ ਸਤਸੰਗ ਜੀ, ਹੁਕਮਨਾਮਾ ਆਉਂਦਾ ਹੈ, ਆਪਾਂ ਸੁਣਨੇ ਆ, ਵਿਚਾਰ ਕਰਦੇ ਹਾਂ, ਪਰ ਕੁਝ ਸਮਾਂ ਜ਼ਰੂਰ ਇਹਦੇ ਤੇ ਬਹਿ ਕੇ ਵਿਚਾਰ ਘਰ ਜਾ ਕੇ ਜ਼ਰੂਰ ਕਰ ਲੈਣੀ ਚਾਹੀਦੀ ਹੈ। ਅੱਜ ਤੁਸੀਂ ਜਿੰਨੇ ਬੈਠੇ ਹੋ ਨਾ, ਪਰਮਾਤਮਾ ਦੇ ਜੰਮਣ ਤੋਂ ਲੈ ਕੇ ਮਰਨ ਤੱਕ ਦੇ ਜੇ ਗੁਣ ਦੇਖਣੇ ਨਾ, ਕਿੰਨਾ ਕੁਝ ਦਿੱਤਾ। ਜੇ ਹੋਰ ਕੁਝ ਨਹੀਂ ਨਾ, ਤੇ 6ਵੀਂ ਅਸ਼ਟਪਦੀ ਜ਼ਰੂਰ ਪੜਿਓ ਜਾ ਕੇ ਸਾਰੇ। ਸਤਿਗੁਰੂ ਗਰੀਬ ਨਾਲ ਨਾਲ ਦਾਤਾਂ ਦੀ ਗਿਣਤੀ ਕਰਦੇ ਜਾਂਦੇ ਨੇ, ਤੇ ਨਾਲ ਨਾਲ ਪਰਮਾਤਮਾ ਚੇਤਾ ਕਰਾਉਂਦੇ ਜਾਂਦੇ ਨੇ। ਜੇ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ, ਜੇ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮਗਤ ਪਾਵੈ, ਜੇ ਪ੍ਰਸਾਦ ਬਸੈ ਸੁਖ ਮੰਦਰ, ਤਿਸੈ ਧਿਆਏ ਸਦਾ ਮਨ ਅੰਦਰ, जे प्रसाद ग्रह संग सुख वसना आठ पहर सिमरो तिस रसना। सारी अष्टपदी सतगुरु गरीब नवाज पातशाह जी एक एक गल की गिनती करी जाते ने। बीबियां बैठियां सोना बड़ा प्यारा सतगुरु जी कहिंदे ने जे प्रसाद अभूखन पहरी चै जे दी कृपा नाल गहने पहन रहे हां मन तिस सिमरत क्यों आलस कीजै। ओनू सिमरन नू क्यों आलस करदा। फिर उस परमात्मा ने इन्ना कुछ दिता इन्ना पर उपकार किया। सतगुरु गरीब नवाज पातशाह जी कहिंदे ने वेखो उन्हें सृष्टि पैदा कीती फिर उन्हें पानी ते हवा पैदा कीती जेड़े साडे साह चलदे ने ओ पानी ते हवा दे नाल चलदे ने ओ परमात्मा ने बन के रख दिते। उस तों बाद परमात्मा ने इस रोशनी वास्ते इस शरीर नू बदन फुलन वास्ते चंद ते सूरज दो दीवे दे दिते ते इहदे नाल नाल परमात्मा वाहिगुरु जी ने यह धरती दे दिती जिस ते असी जमदे आ ते मरदे आ जीवन बतीत करदे रहण वास्ते धरती दिती। पर सतगुरु जी कहिंदे ने इन्ने गुण परमात्मा ने दिते इन्ने गुण परमात्मा दे तू विसर गया ए विसरने नहीं चाहिदे।
सिद्ध साधक अर जोगी जंगम पीर पुरस बहु तेरे।
सतगुरु जी कहिंदे ने इस धरती ते अनेकां ही सिद्ध साधक जोगी अर जंगम अनेकां तरह दे मत ने इस धरती ते जिन्हों गुरु गोविंद सच्चे गुरु गोविंद सिंह सच्चे पातशाह जी ने भी बयान किया। वह कहिंदे ने मत सारे ही ने पर मैं एक गल कहां सारे ही देश को देख रहे हो मत को ना देखियत प्राण पति के। वह कहिंदे जिन्ने भी सिद्ध साधक जोगी जंगम पीर पुरश बहुत तेरे बहुत सारे ने जे किते मेरा इन्हां नाल मिलाप होए ना इन्हां नूं मिलके ते मैं करना की आ फिर कोई सिद्ध गोष्ठियां जेड़ियां कीतियां सतगुरु ने उन्हां दे विच भी यही सारा कुछ है। जिथे जिथे सतगुरु ने गोष्ठी कीती पीरां दे नाल गोष्ठियां सिद्धां दे नाल गोष्ठियां जोगी जंगमां दे नाल गोष्ठियां सतगुरु गरीब नवाज पातशाह जी कहिंदे ने जे किते ए सारे दे परमात्मा दे रचे हुए सिद्ध साधक जोगी जंगम ए जिन्ने पीर पैगंबर जिन्ने भी ने बहुत सारे दुनिया ते एहो जे मत हन
जे तिन मिला ता कीरत आखा ता मन सेव करे।
जे मैं इन्हां नूं मिला परमात्मा वाहिगुरु जी ते इन्हां नूं मिलके मैं तेरी कीर्ति आखा इन्हां दे नाल भी मैं तेरी सिफत सलाह करा। इहदा मतलब ए है साध संगत जी बई जदों आपां एक दूसरे नूं मिलदे आ ना पता नहीं साडे विच केड़ा केड़ी अवस्था दा मालक है केड़ा केड़ी अवस्था दा मालक है। सतगुरु गरीब नवाज पातशाह जी कहिंदे ने जदों किते इकट्ठे होईए ना फिर सत संगत रूपी सखी सहेलियां बन के उस परमात्मा दी कीर्ति करिए उस परमात्मा दी सिफत सलाह विच जुड़िए। सतगुरु जी ये सिक्ख्या दे रहे ने कहिंदे जे किते मैं इन्हां नूं मिला ना ते वाहिगुरु जी इन्हां नूं मिल के मैं तेरी सिफत सलाह करा मैं तेरी कीर्ति करा ते आपां नूं ये सतगुरु जी ये सेध दे रहे ने। हुण वेखो सतगुरु दा एक शब्द है हुण कह ते सिद्धां नूं रहे ने समझा रहे ने पर सतगुरु गरीब नाल भावें पीरां दा जिक्र कर रहे ने भावें सिद्धां दा जिक्र कर रहे ने चाहे जोगियां जंगमां दा जिक्र कर रहे ने पर यह सिक्ख्या जिहड़ी ना यह साडे सारिआं वास्ते सतगुरु जी सांझी है। सतगुरु दा एक पावन वचन है वह कहिंदे ने महापुरखां का बोलना होवै कितै परथाए। कितै परथाए दे भाव बहुत सारे शब्द ऐसे ने किसी नूं परथाए रख के सतगुरु ने बोले ने जिवें जैसी मैं आवै खसम की बाणी तैसरा कड़ी ज्ञान वे लालो उत्थे लालो नूं संबोधन किया होया पर शब्द की सांझ ते सारी सृष्टि दे नाल है। सतगुरु जी कहिंदे ने महापुरखां का बोलना होवै कितै परथाए परथाए साखी महापुरख बोल दे सांझी सगल जहान है। ओदी सांझ जेड़ी ना किसे नूं परथाए रख के भी कोई सतगुरु ने आख दिता ओदी सांझ जेड़ी आ ओ सारे जगत नाल सारी सृष्टि नाल होया करदी है। ते इत्थे सतगुरु गरीब नवाज पातशाह जी कहिंदे ने जे किते ਇਹ ਜੋਗੀ ਸਿੱਧ ਸਾਧਕ ਜੰਗਮ ਸਾਨੂੰ ਮਿਲ ਪੈਣ ਤੇ ਸਤਿਗੁਰੂ ਮੈਂ ਤਾਂ ਤੇਰੀ ਕੀਰਤੀ ਕਰਾਂਗਾ, ਮੈਂ ਤਾਂ ਤੇਰੀ ਸਿਫਤ ਸਲਾਹ ਕਰਾਂਗਾ। ਇਹ ਸਾਨੂੰ ਸਿੱਖਿਆ ਹੈ ਸਤਸੰਗਤ ਜੀ। ਆਪਾਂ ਜਦੋਂ ਸਤਸੰਗਤ ਰੂਪੀ ਜੀਵ ਇਸਤਰੀਆਂ ਇਹ ਜਿਹੜੀਆਂ ਅਸਲ ਸਖੀ ਸਹੇਲੀਆਂ ਤੇ ਆਈ ਆ ਸੰਗਤ ਰੂਪ ਦੇ ਵਿੱਚ, ਜਿਹੜੀ ਸੰਗਤ ਗੁਰੂ ਕੀ ਹੈ, ਬਾਕੀ ਤੇ ਬਸ ਛੱਡ ਜਾਣ ਵਾਲੇ ਹੁੰਦੇ ਨੇ। ਜਿਹੜੀ ਸੰਗਤ ਦੇ ਵਿੱਚ ਕੀਰਤੀ ਪਰਮਾਤਮਾ ਦੀ ਕਰ ਲਈ ਨਾ, ਇਹ ਇੱਕ ਸਾਡੇ ਨਾਲ ਨਿਭਣ ਵਾਲੀ ਗੱਲ ਹੈ। ਤੇ ਨਾਲ ਸਤਿਗੁਰੂ ਨੇ ਇਹ ਗੱਲ ਸ਼ਬਦ ਵਿੱਚ ਆਖੀ ਹੈ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਪਿਆਰਿਓ ਇਹ ਗੱਲ ਚੇਤੇ ਰੱਖਿਓ, ਜਦੋਂ ਮਿਲੋ ਸਤਸੰਗਤ ਵਿੱਚ ਪਰਮਾਤਮਾ ਦੀ ਕੀਰਤੀ ਕਰੋ। ਕੀਰਤੀ ਕਿਉਂ ਕਰਨੀ ਸਤਸੰਗਤ ਦੇ ਵਿੱਚ? ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕਹਿ ਕਰਮਾ, ਇਹ ਸਾਰਿਆਂ ਕਰਮਾਂ ਤੋਂ ਸ੍ਰੇਸ਼ਟ ਕਰਮ ਹੈ ਪਰਮਾਤਮਾ ਨੂੰ ਮਿਲਣ ਦਾ। ਪਰ ਪਤਾ ਕਿਹਨੂੰ ਮਿਲਦਾ? ਕਹੋ ਨਾਨਕ ਤਿਸ ਭਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਜਿਹਦੇ ਭਾਗ ਚੰਗੇ ਹੋਣ ਨਾ, ਉਹਨਾਂ ਨੂੰ ਇਹ ਸਤਸੰਗਤ ਮਿਲਦੀ ਹੈ। ਤੇ ਸਤਸੰਗਤ ਰੂਪੀ ਜੀਵ ਰੂਪੀ ਇਸਤਰੀਆਂ ਦੇ ਨਾਲ, ਸਤਸੰਗਤ ਰੂਪੀ ਸਿੱਧਾਂ ਦੇ ਨਾਲ, ਪੀਰਾਂ ਦੇ ਨਾਲ ਆਪਾਂ ਪਰਮਾਤਮਾ ਦੀ ਗੋਸ਼ਟੀ ਕਰੀਏ, ਆਪਾਂ ਪਰਮਾਤਮਾ ਦੀ ਸਿਫਤ ਸਲਾਹ ਕਰੀਏ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਜੇ ਕਿਤੇ ਇਹਨਾਂ ਨੂੰ ਮਿਲਾਂ ਤੇ ਮੈਂ ਪਰਮਾਤਮਾ ਦੀ ਸਿਫਤ ਕਹਾਂ।
ਕਾਗਦ ਲੂਣ ਰਹਿ ਕ੍ਰਿਤ ਸੰਗੇ, ਪਾਣੀ ਕਮਲ ਰਹਿ।
ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਕਹਿੰਦੇ ਨੇ, ਬਈ ਇਹ ਜਿਹੜਾ ਨਾਮ ਆ ਨਾ, ਜਿਹੜੀ ਕੀਰਤੀ ਪਰਮਾਤਮਾ ਦੀ ਕਰਨੀ ਹੈ, ਤੇ ਕੀਰਤੀ ਨਾਲ ਹੋਏਗਾ ਕੀ? ਉਹ ਕਹਿੰਦੇ ਨੇ, ਜਿਹੜਾ ਸਾਡਾ ਸਰੀਰ ਹੈ ਨਾ, ਆ ਜੇ ਉਹ ਅਸੀਂ ਪੰਜਾਂ ਤੱਤਾਂ ਦਾ ਪੁਤਲਾ ਹੈ, ਇਹ ਜਿਹੜੀ ਆਤਮਾ ਲੈ ਕੇ ਆਏ ਹਾਂ, ਇਹ ਜੰਮਦੀ ਹੈ ਤੇ ਫਿਰ ਮਰਦੀ ਹੈ। ਤੇ ਜਦੋਂ ਮਰਦੀ ਹੈ, ਜਿਹੜੀਆਂ ਰੂਹਾਂ ਨਾਮ ਜਪ ਕੇ ਪਰਮਾਤਮਾ ਨਾਲ ਇੱਕਮਿੱਕ ਹੋ ਜਾਂਦੀਆਂ, ਉਹ ਪਰਮਾਤਮਾ ਦੇ ਨਾਲ ਅਭੇਦ ਹੋ ਜਾਂਦੀਆਂ। ਪਰ ਜੇ ਬੰਦਗੀ ਨਹੀਂ ਕੀਤੀ, ਫਿਰ ਜਮਾਂ ਨੇ ਤੇ ਲੈ ਕੇ ਜਾਣਾ ਨਾ। ਜਮਾਂ ਦਾ ਡਰ, ਮੌਤ ਦਾ ਡਰ ਹਰ ਬੰਦੇ ਨੂੰ ਸਤਾ ਰਿਹਾ। ਬੰਦਾ ਸਾਰੀ ਉਮਰ, ਅੱਜ ਜੇ ਆਪਾਂ ਦੇਖੀਏ ਨਾ ਸਾਧ ਸੰਗਤ ਜੀ, ਖਿਮਾ ਕਰਿਓ, ਵੈਸੇ ਮੈਂ ਗੁਰਦੁਆਰਾ ਸਾਹਿਬ ਵਿਖੇ ਰੋਜ਼ ਹਾਜ਼ਰੀ ਹੁੰਦੀ ਕਰਕੇ ਦੇਖੀਦਾ ਹੈ, ਵੀ ਬੰਦਾ ਕਈ ਵਾਰ ਸਵੇਰੇ ਸਵੇਰੇ ਜਦੋਂ ਗੁਰਦੁਆਰੇ ਵੀ ਜਾਂਦਾ ਨਾ, ਤੇ ਉੱਥੇ ਵੀ ਜਾ ਕੇ ਹਰ ਪਾਸੇ ਤੇ ਦੇਖੋ, ਜਦੋਂ ਕੁਝ ਵੀ ਕਰਨੇ ਆ ਨਾ, ਜਾਣ ਲੱਗੇ ਪਹਿਲਾਂ ਅਰਦਾਸ ਕਰਨੀ ਹੈ, ਜਾਣ ਲੱਗੇ ਪਹਿਲਾਂ ਗੁਰਦੁਆਰੇ ਜਾਣਾ, ਕਿਤੇ ਦੂਰ ਜਾਣਾ, ਅੰਦਰ ਡਰ ਕਿਹੜਾ ਭਲਾ ਜੀ ਛੁਪਿਆ ਹੋਇਆ? ਹੁਣ ਚੱਲੇ ਆ, ਕਿਤੇ ਰਸਤੇ ਵਿੱਚ ਕੁਝ ਹੋ ਨਾ ਜਾਏ, ਪਰਮਾਤਮਾ ਅੰਗ ਸੰਗ ਰਹੇ, ਪਰਮਾਤਮਾ ਸੁੱਖ ਵਰਤਾਏ। ਸਭ ਤੋਂ ਵੱਡਾ ਡਰ ਜਿਹੜਾ ਅੱਠੇ ਪਹਿਰ, ਬਹੁਤ ਸਾਰਾ ਸਾਡਾ ਜਿਹੜਾ ਧਾਰਮਿਕ ਪੱਖ ਵੀ ਆ ਨਾ, ਉਹ ਖਿਮਾ ਕਰਿਓ, ਇਉਂ ਨਹੀਂ ਹੈ ਵੀ ਅਸੀਂ ਪਰਮਾਤਮਾ ਨਾਲ ਇੱਕਮਿੱਕ ਹੋਣ ਵਾਸਤੇ ਜਾਂਦੇ ਹਾਂ, ਜਾਂ ਪਰਮਾਤਮਾ ਨਾਲ ਇੱਕਮਿੱਕਤਾ ਕਰਨ ਵਾਸਤੇ, ਪਰਮਾਤਮਾ ਦੇ ਨਾਲ ਅਭੇਦ ਹੋਣ ਵਾਸਤੇ, ਉਹਦੇ ਨਾਲ ਜੁੜਨ ਵਾਸਤੇ ਕਰਮ ਘੱਟ ਕੀਤਾ ਜਾਂਦਾ। ਬਹੁਤਾ ਸਾਰਾ ਜਿਹੜਾ ਡਰ ਵਾ ਨਾ, ਉਹ ਬਸ ਮੌਤ ਦਾ ਬੈਠਿਆ ਹੋਇਆ, ਵੀ ਜੇ ਗੁਰਦੁਆਰੇ ਜਾ ਕੇ ਨਾ ਗਏ, ਉਦਾਂ ਹੀ ਚਲੇ ਗਏ, ਕਿਤੇ ਰਸਤੇ ਚ ਭਾਣਾ ਨਾ ਕੋਈ ਵਰਤ ਜਾਏ, ਕਿਤੇ ਆਹ ਨਾ ਹੋ ਜਾਏ। ਸੱਚੀ ਆਪਣੇ ਆਪਣੇ ਅੰਦਰ ਆਪਾਂ ਝਾਤੀ ਮਾਰੀਏ, ਮੈਂ ਵੀ ਵਿੱਚ ਹੀ ਹਾਂ, ਡਰ ਤੇ ਇਹੀ ਸਤਾ ਰਿਹਾ ਨਾ, ਵੀ ਕਿਤੇ ਮਰ ਨਾ ਜਾਈਏ। ਜਿਹੜਾ ਮੌਤ ਦਾ ਤੇ ਜੰਮ ਦਾ ਡਰ ਹੈ ਨਾ, ਇਹੀ ਬੰਦੇ ਨੂੰ ਬਸ ਤੰਗ ਕਰਦਾ ਹੈ। ਇਸ ਤੋਂ ਡਰਦਾ ਹੀ ਬੰਦਾ ਸਾਰਾ ਕੁਝ ਕਰੀ ਜਾਂਦਾ, ਔਰ ਇਹ ਡਰਦਾ ਡਰਦਾ ਬਸ ਉਸ ਜਿੰਨਾ ਕੁ ਡਰ ਹੁੰਦਾ ਨਾ, ਉਨਾ ਕੁ ਹੀ ਕਰਦਾ, ਜਿੰਨਾ ਕੁ ਡਰ ਹੁੰਦਾ ਉਨਾ ਕੁ ਹੀ ਕਰਦਾ। ਹੁਣ ਕਈ ਵਾਰੀ ਤੇ ਦੇਖੋ, ਜੇ ਕਿਤੇ ਗੱਡੀ ਨਾ ਚਲਾਉਣੀ ਹੋਏ ਕਿਸੇ ਵੇ ਕਿਸੇ ਦਿਨ ਬੰਦੇ ਨੇ, ਫਿਰ ਬੰਦਾ ਜਾਂਦਾ ਹੀ ਨਹੀਂ, ਉਹ ਕਹਿੰਦਾ ਅੱਜ ਤੇ ਜਾਣਾ ਹੀ ਨਹੀਂ, ਅੰਦਰ ਹੀ ਬੈਠੇ ਆ। ਪਰ ਜਿੱਦਣ ਜਾਣਾ ਹੋਏ, ਉਦਣ ਬੰਦਾ ਕਹਿੰਦਾ ਵੀ ਹੁਣ ਜਾਣ ਲੱਗੇ ਪਹਿਲਾਂ। ਵੈਸੇ ਤੇ ਸਾਨੂੰ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਦੀ ਗੁਰਮਤ ਦੇ ਵਿੱਚ ਇਹ ਸਿੱਖਿਆ ਹੈ, ਤੁਸੀਂ ਜਿਹੜਾ ਕੰਮ ਸ਼ੁਰੂ ਕਰਨਾ, ਤੁਹਾਡੀ ਸ਼ੁਰੂਆਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੋਂ ਹੋਣੀ ਚਾਹੀਦੀ ਹੈ, ਤੁਹਾਡੀ ਅਰਦਾਸ ਨਾਲ ਹੋਣੀ ਚਾਹੀਦੀ ਹੈ। ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਸਾਡੀ ਇਹ ਅਰਦਾਸ ਬਣ ਜਾਏ, ਸੱਚੇ ਪਾਤਸ਼ਾਹ ਤੂੰ ਉਹ ਨਾਮ ਸਾਡੇ ਅੰਦਰ ਰੱਖ ਦੇ, ਜਿਸ ਨਾਮ ਦੇ ਸਦਕੇ ਮੌਤ ਦਾ ਡਰ ਚੱਕਿਆ ਜਾਏ, ਜੰਮ ਦਾ ਡਰ ਚੱਕਿਆ ਜਾਏ। ਉਹਦੇ ਲਈ ਹੁਣ ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਜੀ ਇੱਕ ਉਦਾਹਰਣ ਦਿੰਦੇ ਨੇ। ਉਹ ਕਹਿੰਦੇ ਨੇ ਦੇਖੋ ਕਾਗਜ਼ ਜਿਹੜਾ ਨਾ, ਦੋ ਉਦਾਹਰਨਾਂ ਸਤਿਗੁਰੂ ਨੇ ਦਿੱਤੀਆਂ, ਉਹ ਕਹਿੰਦੇ ਨੇ ਕਾਗਜ਼ ਜਿਹੜਾ ਨਾ ਇਹਨੂੰ ਪਾਣੀ ਵਿੱਚ ਰੱਖ ਦਿਓ ਤੇ ਮੁੜ ਕੇ ਕਾਗਜ਼ ਨੂੰ ਪਾਣੀ ਵਿੱਚੋਂ ਚੱਕੋ ਤੇ ਹੱਥ ਕੁਝ ਨਹੀਂ ਆਉਂਦਾ ਜੀ, ਬਸ ਉਹ ਮਿੱਟੀ ਬਣ ਜਾਂਦਾ, ਕਾਗਜ਼ ਗਲ ਜਾਂਦਾ ਪਾਣੀ ਵਿੱਚ, ਝੱਟ ਗਲ ਜਾਣਾ ਉਹਨੇ। ਲੂਣ ਜਿਹੜਾ ਹੈ, ਲੂਣ ਨੂੰ ਪਾਣੀ ਵਿੱਚ ਪਾ ਦਿਓ ਤੇ ਮੁੜ ਕੇ ਆਪਾਂ ਕਹੀਏ ਵੀ ਹੁਣ ਲੂਣ ਨੂੰ ਇਹਦੇ ਵਿੱਚੋਂ ਕੱਢਣਾ, ਲੂਣ ਤੇ ਕਿੱਥੇ, ਲੂਣ ਤੇ ਜਾਂਦਾ ਹੀ ਖੁਰ ਜਾਂਦਾ ਜੀ ਪਾਣੀ ਵਿੱਚ। ਪਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਦੇਖੋ ਪਾਣੀ ਕਾਗਜ਼ ਨੂੰ ਗਾਲ ਦਿੰਦਾ ਹੈ, ਪਰ ਇੱਕ ਤਰੀਕਾ ਹੈ, ਉਹ ਕਹਿੰਦੇ ਪਾਣੀ ਜਿਹੜਾ ਨਾ ਉਹ ਕਾਗਜ਼ ਨੂੰ ਗਾਲ ਨਹੀਂ ਸਕਦਾ। ਫਿਰ ਲੂਣ ਜਿਹੜਾ ਉਹਨੂੰ ਪਾਣੀ ਆਪਣੇ ਵਿੱਚ ਰਲਾ ਲੈਂਦਾ ਹੈ, ਖਤਮ ਕਰ ਦਿੰਦਾ ਹੈ। ਪਰ ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਇੱਕ ਤਰੀਕਾ, ਲੂਣ ਵੀ ਬਚ ਸਕਦਾ, ਲੂਣ ਨੂੰ ਵੀ ਪਾਣੀ ਖੋਰ ਨਹੀਂ ਸਕਦਾ। ਉਹ ਤਰੀਕਾ ਹੈ, ਸਤਿਗੁਰੂ ਜੀ ਕਹਿੰਦੇ ਨੇ ਕਾਗਜ਼ ਜਿਹੜਾ ਨਾ ਉਹਨੂੰ ਘਿਓ ਲਾ ਦਿਓ, ਉਹਨੂੰ ਘਿਓ ਵਿੱਚ ਠੰਡਾ ਕਰ ਲਿਓ, ਭਾਵਾਂ ਜਾ ਕੇ ਅੱਜ ਤਜਰਬਾ ਕਰਕੇ ਦੇਖ ਲਿਓ ਘਰ। ਸਤਿਗੁਰੂ ਜੀ ਕਹਿੰਦੇ ਨੇ ਜਦ ਕਾਗਜ਼ ਨੂੰ ਘਿਓ ਦੇ ਨਾਲ ਠੰਡਾ ਕਰ ਦਿਓ, ਘਿਓ ਨਾਲ ਉਹਨੂੰ ਲਿਪ ਦਿਓ ਨਾ ਕਾਗਜ਼ ਨੂੰ, ਤੇ ਫਿਰ ਉਹਨੂੰ ਪਾਣੀ ਸਿੱਟੋ, ਪਾਣੀ ਉਹਨੂੰ ਗਾਲ ਨਹੀਂ ਸਕਦਾ, ਉਹਦਾ ਅਸਰ ਹੀ ਨਹੀਂ ਹੁੰਦਾ ਪਾਣੀ ਦਾ ਉਹਦੇ ਤੇ। ਤੇ ਜੇ ਲੂਣ ਘਿਓ ਚ ਰਲਾ ਦਿਓ ਤੇ ਲੂਣ ਨਹੀਂ ਖੁਰਦਾ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਜਿਵੇਂ ਘਿਓ ਲੱਗਿਆ ਹੋਇਆ ਕਾਗਜ਼ ਨਹੀਂ ਗਲਦਾ, ਘਿਓ ਚ ਪਿਆ ਹੋਇਆ ਲੂਣ ਨਹੀਂ ਖੁਰਦਾ, ਉਹਨੂੰ ਪਾਣੀ ਨਹੀਂ ਖੋਰ ਸਕਦਾ। ਫਿਰ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਪਰਮਾਤਮਾ ਦਾ ਨਾਮ ਐਸਾ ਹੈ, ਤੇ ਦੇਖੋ ਕਮਲ ਦਾ ਫੁੱਲ ਜਿਹੜਾ ਉਹ ਪਾਣੀ ਚ ਰਹਿੰਦਾ, ਪਰ ਪਾਣੀ ਤੋਂ ਨਿਰਲੇਪ ਹੈ, ਉਹ ਜਿੰਨਾ ਪਾਣੀ ਵਧੀ ਜਾਏਗਾ ਉਨੇ ਫੁੱਲ ਉੱਪਰ ਜਾਈ ਜਾਂਦਾ, ਉਹ ਨਿਰਲੇਪ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਇਹ ਜਿਹੜਾ ਜੀਵਨ ਆ ਨਾ, ਇਹ ਬਸ ਕਾਗਜ਼ ਹੈ, ਇਹ ਲੂਣ ਹੈ, ਇਹਨੇ ਖੁਰ ਜਾਣਾ ਹੈ, ਇਹਦਾ ਖੁਰਦੇ ਦਾ ਪਤਾ ਨਹੀਂ ਲੱਗਣਾ ਕਿਹੜੇ ਵੇਲੇ ਤੇ ਪਾਣੀ ਪੈ ਗਿਆ ਤੇ ਗਿਆ। ਕਿਆ ਪਰਿਭਾਸ਼ਾ ਇਸ ਭਾਂਡੇ ਕਾ, ਇਤਨਕ ਲੱਗਾ ਠਨਕਾ। ਕਹਿੰਦੇ ਜੇ ਸੱਚੀ ਇਹ ਡਰ ਮੁਕਾਉਣਾ ਹੀ ਚਾਹੁੰਦੇ ਨਾ, ਫਿਰ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਚੀਜ਼ ਹੈ ਪਰਮਾਤਮਾ ਦੀ ਭਗਤੀ, ਪਰਮਾਤਮਾ ਦੀ ਬੰਦਗੀ, ਪਰਮਾਤਮਾ ਦਾ ਨਾਮ। ਜੇ ਕਿਤੇ ਇਸ ਆਤਮਾ ਦੇ ਦੁਆਲੇ ਨਾ ਤੂੰ ਪਰਮਾਤਮਾ ਦੇ ਨਾਮ ਦਾ ਘਿਓ ਮਲ ਲੈ, ਤੇ ਫਿਰ ਇਹਨੂੰ ਨਾ ਪਾਣੀ ਗਾਲ ਸਕਦਾ, ਨਾ ਇਹਨੂੰ ਅੱਗ ਸਾੜ ਸਕਦੀ ਹੈ। ਬਸ ਤੂੰ ਪਰਮਾਤਮਾ ਦੇ, ਇਹ ਆਤਮਾ ਪਰਮਾਤਮਾ ਦੇ ਨਾਲ ਅਭੇਦ ਹੋ ਜਾਏਗੀ, ਤੇਰਾ ਜਮ ਦਾ ਡਰ ਮੁੱਕ ਜਾਏਗਾ, ਫਿਰ ਇਹਨੂੰ ਜਮ ਕੁਝ ਨਹੀਂ ਕਹਿ ਸਕਦਾ। ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਜੀ ਕਹਿੰਦੇ ਨੇ ਪਿਆਰਿਓ ਇਹ ਕਾਗਜ਼ ਤੇ ਲੂਣ ਸੰਗ ਕਰਦੇ ਨੇ ਘਿਓ ਦਾ, ਤੇ ਇਹਨਾਂ ਦਾ ਡਰ ਮੁੱਕਿਆ ਜਾਂਦਾ ਗਲਣ ਦਾ, ਸੜਨ ਦਾ। ਤੇ ਜਦੋਂ ਕਮਲ ਜਿਹੜਾ ਹੈ ਉਹ ਪਾਣੀ ਦਾ ਸੰਗ ਕਰਦਾ ਪਰ ਉਹ ਤੋਂ ਨਿਰਲੇਪ ਰਹਿੰਦਾ ਹੈ।
ਐਸੇ ਭਗਤ ਮਿਲ ਹੈ ਜਨ ਨਾਨਕ ਤਿੰਨ ਜਮ ਕਿਆ ਕਰੈ,
ਐਸੇ ਭਗਤ ਮਿਲ ਹੈ ਜਨ ਨਾਨਕ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਇਸ ਤਰ੍ਹਾਂ ਭਗਤੀ ਦੇ ਨਾਲ ਮਿਲ ਜਾਂਦੇ ਨੇ, ਜਿਹੜੇ ਭਗਤੀ ਦਾ ਸੰਗ ਕਰ ਲੈਂਦੇ ਨੇ, ਜਿਹੜਾ ਨਾਮ ਦਾ ਸੰਗ ਕਰ ਲੈਂਦੇ ਨੇ, ਫਿਰ ਉਹਨਾਂ ਨੂੰ ਜਮ ਕੀ ਕਰ ਸਕਦਾ, ਭਾਵ ਉਹਨਾਂ ਦਾ ਮੌਤ ਦਾ ਜਮ ਦਾ ਡਰ ਜਿਹੜਾ ਹੈ ਉਹ ਚੱਕਿਆ ਜਾਂਦਾ ਹੈ। ਫਿਰ ਉਹ ਇਉਂ ਕਹਿਣ ਲੱਗ ਪੈਂਦੇ ਨੇ ਮੋਹੇ ਮਰਨੇ ਕਾ ਚਾਉ ਹੈ, ਮਰੋ ਤਾਂ ਹਰ ਕੈ ਦੁਆਰ, ਮਤ ਹਰ ਪੁੱਛੈ ਕੌਣ ਹੈ, ਪਰਾ ਹਮਾਰਾ ਬਾਹਰ। ਉਹਨਾਂ ਨੂੰ ਮੌਤ ਦਾ ਕੀ ਡਰ, ਜਿਹੜੇ ਇੱਕ ਮਿੱਕ ਹੋ ਗਏ, ਜੇ ਮੌਤ ਦਾ ਡਰ ਚੱਕਣਾ ਸਾਧ ਸੰਗਤ ਜੀ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫਿਰ ਭਗਤੀ ਦਾ ਸੰਗ ਕਰੋ, ਫਿਰ ਨਾਮ ਦਾ ਸੰਗ ਕਰੋ। ਨਾਮ ਜਪਣਾ ਇੰਨਾ ਜ਼ਰੂਰੀ ਹੈ ਸਾਧ ਸੰਗਤ, ਅਸਲ ਦੇ ਵਿੱਚ ਸਤਿਗੁਰੂ ਜੀ ਕਹਿੰਦੇ ਨੇ ਇਸੇ ਕਰਕੇ ਤੇ ਜਨਮ ਮਿਲਿਆ ਏ, ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ, ਇਹ ਤੇਰੀ ਬਰੀਆ, ਇਹ ਬਾਰੀ ਹੈ ਤੇਰੀ, ਤੇ ਫਿਰ ਕਰਨਾ ਕੀ ਹੈ, ਅਵਰ ਕਾਜ ਤੇਰੇ ਕੇ ਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗਤ ਵਿੱਚ ਬੈਠ ਕੇ ਪਰਮਾਤਮਾ ਦਾ ਸਿਮਰਨ ਕਰਨਾ, ਪਰਮਾਤਮਾ ਦੀ ਬੰਦਗੀ ਕਰਨੀ, ਇਹੀ ਸਾਡਾ ਮੁੱਖ ਕਾਰਜ ਹੈ, ਇਸ ਵਾਸਤੇ ਸੰਸਾਰ ਤੇ ਆਏ ਹਾਂ। ਜੇ ਅਸੀਂ ਇਹ ਕਰਦੇ ਰਹੀਏ ਨਾ, ਫਿਰ ਸਤਿਗੁਰੂ ਜੀ ਕਹਿੰਦੇ ਨੇ ਤੇਰਾ ਜੀਵਨ ਸਫਲ ਹੋ ਜਾਏਗਾ। ਹੋਈਆਂ ਅਨੇਕ ਭੁੱਲਾਂ ਦੀ ਆਪ ਜੀ ਨੇ ਅਣਜਾਣ ਜਾਣ ਕੇ ਖਿਮਾ ਕਰਨੀ ਸਾਧ ਸੰਗਤ ਜੀ। ਇੱਕ ਵਾਰੀ ਸਾਲ ਦੇ ਵਿੱਚ ਜਦੋਂ ਆਈਦਾ ਹੈ, ਆਪ ਸੰਗਤਾਂ ਦੇ ਦਰਸ਼ਨ ਹੁੰਦੇ ਨੇ, ਪ੍ਰਬੰਧਕਾਂ ਦਾ, ਸਿੰਘ ਸਾਹਿਬ ਜੀ ਦਾ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸਭ ਤੋਂ ਵੱਧ ਧੰਨਵਾਦ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ, ਜਿਹੜੇ ਕਿਰਪਾ ਕਰਕੇ ਨਵਾਜਦੇ ਨੇ, ਇਹ ਸੇਵਾ ਦਾ ਸਮਾਂ ਬਖਸ਼ਿਸ਼ ਕਰਦੇ ਨੇ, ਹੋਈਆਂ ਅਨੇਕ ਅਨੇਕ ਭੁੱਲਾਂ ਦੀ ਆਪ ਜੀ ਨੇ ਖਿਮਾ ਕਰਨੀ ਜੀ।
ਕਾਗਦ ਲੂਣ ਰਹਿ ਕ੍ਰਿਤ ਸੰਗੇ, ਪਾਣੀ ਕਮਲ ਰਹਿ, ਐਸੇ ਭਗਤ ਮਿਲ ਹੈ ਜਨ ਨਾਨਕ, ਤਿਨ ਜਮ ਕਿਆ ਕਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।